ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਧਰੂ ਬਾਰਕ
ਮੇਰੇ ਠਾਕੁਰ ਕੇਤੇ ਅਗੰਤ ਉਧਾਰੇ ਸੁਣੋ ਮਹਾਰਾਜ ਸਾਨੂੰ ਕਿਤਨਿਆਂ ਦੇ ਉਧਾਰ ਕਰ ਦਿੱਤਾ ਹੈ। ਪੰਜਾਂ ਵਰਿਆਂ ਦਾ ਧੂ ਸੀ ਜੋ ਬਾਲਕ ਸੀ ਅਨਾਥ ਗਰੀਬ ਯਤੀਮ ਜਿਸਦੀ ਮਾਤਾ ਨੂੰ ਗੋਲੀ ਬਣਾਇਆ ਹੋਇਆ ਸੀ ਰੁਚੀ ਨੇ ਇਹ ਬਨੀਤਾ ਦਾ ਪੁੱਤਰ ਸੀ ਬਹੁਤ ਕਾਮ ਪਾਜ ਰਾਜੇ ਦਾ ਪੁੱਤਰ ਸੀ ਬਹੁਤ ਅਨਾਥ ਗਰੀਬ ਜਿਹਾ ਹੋ ਗਿਆ ਜਦੋਂ ਮਤੇਈ ਨੇ ਚੰਡ ਮਾਰੀ ਇਹਦੇ ਚਪੇੜ ਮਾਰੀ ਕਿ ਤੂੰ ਜੇ ਗੱਦੀ ਦਾ ਮਾਲਕ ਬਣਨਾ ਚਾਹੇਗਾ ਕੱਲ ਨੂੰ ਤੂੰ ਮੇਰੇ ਪੇੜ ਥਾਣੀ ਜਨਮ ਧਾਰ ਜੇ ਤਾਂ ਰਾਜ ਦਾ ਮਾਲਕ ਬਣਨਾ ਇਹ ਅਨਾਥ ਹੋ ਗਿਆ ਸੀ ਘੁੰਮਤ ਰਹੀ ਚੰਡਿਆ ਉਸ ਅਕਰ ਸਾਹਿਬ ਸੰਗਤ ਜੀ ਬਹੁਤ ਬਾਲਕ ਬਣੇ ਚ ਅਨਾਥ ਯਤੀਮ ਹੋ ਕੇ ਜਦੋਂ ਪਿਤਾ ਨੂੰ ਮੈਨੂੰ ਆਦਰ ਦਿੱਤਾ ਮਤੇਈ ਨੂੰ ਵੀ ਝਿੜਕ ਦਿੱਤਾ
ਹਰ ਸਿਮਰਤ ਅਮਰ ਅਟਾਰੇ
ਉਸ ਪਰਮੇਸ਼ਰ ਦੀ ਇਸ ਨੇ ਸ਼ਰਨ ਗ੍ਰਹਿਣ ਕੀਤੀ ਸਾਧ ਸੰਗਤ ਜੀ ਹਰੀ ਅਕਾਲ ਪੁਰਖ ਅੰਤਰਜਾਮੀ ਦਾ ਸਿਮਰਨ ਕੀਤਾ ਇਹਨੂੰ ਮਰਨ ਤੋਂ ਰਹਿਤ ਪਦਵੀ ਸੱਚੇ ਪਾਤਸ਼ਾਹ ਨੂੰ ਦੇ ਦਿੱਤੀ ਅਟਾਰੇ ਅਟਲ ਕਰ ਦਿੱਤਾ 36,000 ਵਰਾ ਮੁਲਕ ਦੇ ਅੰਦਰ ਸਤਯੁਗ ਚ ਰਾਜ ਕੀਤਾ ਪ੍ਰਭੂ ਭਗਤ ਨੇ ਤੇ ਫਿਰ ਅਟਲ ਪਦਵੀ ਮਿਲੀ ਜਿੱਥੇ ਸਾਰੇ ਜਿੰਨੇ 33 ਕਰੋੜ ਦੇਵਤੇ ਤਾਰੇ ਸਾਰੇ ਪ੍ਰਦਖਣਾ ਕਰਦੇ ਚੰਦ ਸੂਰਜ ਇਹਨੂੰ ਅਚਲ ਕਰਕੇ ਦਿਖਾਤਾ ਭਗਤੀ ਦਾ ਪ੍ਰਤਾਪ ਹੈ ਸੋ ਪਰਮੇਸ਼ੁਰ ਦੀ ਏਡੀ ਵੱਡੀ ਭਗਤੀ ਹੈ ਪਰਮੇਸ਼ੁਰ ਦਾ ਸਿਮਰਨ ਕਰਨੇ ਕਰਕੇ ਮਰਨ ਤੋਂ ਰਹਿਤ ਹੋ ਕੇ ਅਟਲ ਪਦਵੀ ਨੂੰ ਪ੍ਰਾਪਤ ਹੋ ਗਿਆ ਨਾਮ ਕਰਨ ਵਾਲੀ ਜੋ ਪਦਵੀ ਹੈ
ਪੁੱਤਰ ਹੇਤ ਨਾਰਾਇਣ ਕਹੇ
ਫਿਰ ਵੇਖੋ ਪੁੱਤਰ ਦੇ ਹੇਤ ਕਾਰਨ ਨੂੰ ਲੈ ਕੇ ਸੰਤ ਮਹਾਤਮਾ ਨੇ ਅਜਾਮਲ ਨੂੰ ਪੁੱਛਿਆ ਸੀ ਤੇਰੇ ਕਹਿ ਪੁੱਤਰ ਹਨ ਇਹਨੂੰ ਦੱਸਿਆ ਕਿ 6 ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਪੁੱਤਰੋ ਪੰਨਾ 7ਵਾਂ ਨਾਮ ਧਰਨੂ ਚਿੱਤੋਂ ਲਹਿਆ ਗੁਰੂ ਦੁਆਰੇ ਹੋ ਕੇ ਗੁਰਮੁਖ ਨਾਮ ਨਾਰਾਇਣ ਕਹਿਆ ਜਦੋਂ ਨਾਰਾਇਣ ਨਾਮ ਰੱਖਿਆ ਅੰਤ ਦੇ ਵੇਲੇ ਜਮਾਂ ਨੂੰ ਵੇਖ ਕੇ ਭੈ ਭੀਤ ਹੋ ਕੇ ਪਰਮੇਸ਼ੁਰ ਦਾ ਸਿੱਧਾ ਨਾਮ ਨਹੀਂ ਸੀ ਲੈ ਸਕਿਆ ਜੰਗ ਵਾਕਾਂ ਨਾਲ ਕੇ ਮੇਰੇ ਪੁੱਤਰ ਨਾਰਾਇਣ ਨੂੰ ਮੇਰੀ ਛਾਤੀ ਤੇ ਪਾ ਦਿਓ ਇਹ ਕਹਿਣ ਨਾਲ ਮੇਰੇ ਅੰਤ ਹਾਂ ਜੀ
ਪੁੱਤਰ ਹੇਤ ਨਾਰਾਇਣ ਕਹੇ
ਇਹ ਪੁੱਤਰ ਦਾ ਹੇਤੂ ਕਾਰਨ ਲੈ ਕੇ ਸੰਤਾਂ ਦੇ ਬਚਨਾਂ ਅਨੁਸਾਰ ਪਰਮੇਸ਼ੁਰ ਦੇ ਨਾਮ ਦਾ ਉਚਾਰਨ ਕੀਤਾ
ਜਮ ਕੰਕਰ ਮਾਰ ਬਿਦਾਰੇ
ਆਪਦਾ ਸਿਮਰਨ ਸਮਝ ਕੇ ਕਿ ਨਾਰਾਇਣ ਨੂੰ ਪੁੱਤਰ ਨੂੰ ਚੇਤੇ ਨਹੀਂ ਕਰਦਾ ਜਮਾਂ ਤੋਂ ਡਰਦਾ ਪੁੱਤ ਦਾ ਨਾਂ ਲੈਂਦਾ ਜੰਮ ਦੇ ਜਿਹੜੇ ਕੰਕਰ ਦੂਰ ਸੀ ਅਜਰਾਈਲ ਮੇਕਾਈਲ ਮੇਕਾਈਲ ਆਦਿਕ ਉਹ ਸਾਰੇ ਮਾਰ ਕੇ ਬਦਾਰੇ ਖੰਡਾ ਦਿੱਤੇ ਐਸੇ ਹੁਸ਼ਿਆਰ ਹੋ ਕੇ ਮਹਾਰਾਜ ਦੇ ਨਾਮ ਨੇ ਅਜਾਮਲ ਪਾਪੀ ਦੀ ਵੀ ਰੱਖਿਆ ਕਰ ਦਿੱਤੀ
ਮੇਰੇ ਠਾਕੁਰ ਕੀਤੇ ਅਗੰਤ ਉਧਾਰੇ
ਮੇਰੇ ਠਾਕੁਰ ਜੋ ਸਵਾਮੀ ਹੈ ਠਾ ਸਥਿਤੀ ਕਰਨ ਵਾਲਾ ਕੋ ਪੈਦਾ ਕਰਨ ਵਾਲਾ ਰੋਹ ਲੈਤਾ ਕਰਨ ਵਾਲਾ ਉਤਪੱਤੀ ਪਾਲਣਾ ਕਰਨ ਵਾਲਾ ਜੋ ਠਾਕੁਰ ਹੈ ਉਸ ਨੂੰ ਕਿਤਨੇ ਹੀ ਜੀ ਜੰਤ ਜਿਨ੍ਹਾਂ ਦੀ ਗਿਣਤੀ ਨਹੀਂ ਆਉਂਦੀ ਉਹਨਾਂ ਦਾ ਆਧਾਰ ਕਰ ਦਿੱਤਾ ਸਿਮਰਨ ਦੀ ਓਟ ਲੈਣੇ ਕਰਕੇ
ਅਲਪ ਮਤ ਮੇਰੇ
ਗੁਣ ਮੈਂ ਤਾਂ ਗਰੀਬ ਹਾਂ ਬੇਨਤੀ ਕਰੀਏ ਮੇਰੇ ਅੰਦਰ ਮਾਰਾ ਇੱਛਾ ਤੇ ਭੈ ਦੇ ਸੰਯੋਗ ਮੈਂ ਗਰੀਬ ਹਾਂ ਮੋਹਦੀਨ
ਅਲਪ ਮਤ ਮੇਰੇ ਗੁਣ
ਇਹ ਮਾਰਾ ਮੇਰੀ ਛੋਟੀ ਮਤੀ ਹੈ ਮੈਨੂੰ ਸਮਝ ਨਹੀਂ ਦੀਰਘ ਮਤੀ ਵਾਲਾ ਨੀ ਮੈਂ ਆਤਮ ਪਿਛੇਣੀ ਮਤ ਨੀ ਹੈ ਛੋਟੀ ਮਤ ਵਾਲਾ ਹਾਂ ਤੇ ਸਤ ਸੰਤੋਖ ਦਿਆ ਧਰਮ ਆਦਿਕ ਗਿਆਨ ਆਦਿਕ ਗੁਣਾਂ ਤੋਂ ਰਹਿਤ ਹਾਂ
ਪਰ ਸਰਨ ਦੁਆਰੇ
ਦੇ ਦੁਆਰੇ ਸਾਹਿਬ ਸਿੰਘ ਦੀ ਸ਼ਰਨ ਪਏ ਹੈ ਕਿਰਪਾ ਕਰਕੇ ਮੇਰੀ ਰੱਖਿਆ ਕਰੋ ਆਪ
ਰਹਾਓ ਬਾਲਮੀਕ ਸੁਪਚਾਰੂ ਕਰਿਓ
ਸਾਹਿਬ ਸਿੰਘ ਜੀ ਬਾਲਮੀਕ ਜੋ ਚੂੜਾ ਸੀ ਭੰਗੀ ਸੀ ਇਹ ਵੀ ਸਵੇਰੇ ਸਾਖੀ ਜਿਵੇਂ ਸੁਣਾਈ ਸੀ ਕ੍ਰਿਸ਼ਨ ਭਗਵਾਨ ਜੀ ਨੇ ਰੇਜਿਤ ਚੇਤ 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 ਕਾਹੇ ਨੂੰ ਬਾਲਮੀਕ ਵੇਖ ਪਾਂਡਵਾਂ ਦੇ ਜੱਗ ਦੇ ਵਿੱਚ ਇਸ ਨੇ ਆ ਕਰਕੇ ਜਿਸ ਵਕਤ ਚਰਨ ਪਾਏ ਸਨ ਕ੍ਰਿਸ਼ਨ ਭਗਵਾਨ ਜੀ ਦੀ ਪ੍ਰਤੱਗਿਆ ਸੀ ਕਿ ਸਾਰਿਆਂ ਰਿਸ਼ੀਆਂ ਦੇ ਅਸੀਂ ਚਰਨ ਧੋਣੇ ਹੈ ਕਿਉਂ ਕ੍ਰਿਸ਼ਨ ਭਗਵਾਨ ਨੇ ਇਹਦਾ ਹਿੱਤ ਕੀਤਾ ਸੀ ਪ੍ਰੇਮ ਕੀਤਾ ਸੀ ਫਿਰ ਦੇਵਤਾ ਨੂੰ ਤੇ ਸ਼ੰਕਾ ਕੀਤੀ ਸੀ ਜਦੋਂ ਸਾਰੇ ਮਿੱਠੇ ਖੱਟਿਆਂ ਭੋਇਆਂ ਨੂੰ ਇਕੱਠੇ ਰਲਾ ਲਿਆ ਉਸ ਵੇਲੇ ਦੇਵਤਾ ਦੀ ਸ਼ੰਕਾ ਮੇਟਣ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਇਹ ਬਾਲਮੀਕ ਨੇ ਭੋਜਨ ਸਾਰੇ ਖੱਟੇ ਮਿੱਠੇ ਇਕੱਠੇ ਕਿਉਂ ਰਲਾ ਲਏ ਇਹ ਦੇਵਤਾ ਨਫ਼ਰਤ ਕਰਦੀ ਹੈ ਕਹਿਣ ਲੱਗਾ ਮਹਾਰਾਜ ਮੈਂ ਸੋਚਿਆ ਵੀ ਮੈਂ ਜੇ ਮਿੱਠਿਆਂ ਦਾ ਭੋਗ ਲਗਾਇਆ ਤੇ ਤੁਹਾਨੂੰ ਸਲੂਣੇ ਖਾਣ ਦੀ ਲੋੜ ਹੋਈ ਤੇ ਮੈਂ ਸਲੂਣੇ ਲਾ ਤਾ ਤੁਸੀਂ ਮਿੱਠੇ ਖਾਣ ਦੀ ਰੁਚੀ ਰੱਖਦੇ ਹੋਏ ਮੈਂ ਇਸ ਕਰਕੇ ਇਕੱਠੇ ਹੀ ਕਰਕੇ ਮਹਾਰਾਜ ਆਪ ਨੂੰ ਅੰਗੀਕਾਰ ਕਰਾਇਆ ਸੁਣ ਕੇ ਦੇਵਤਾ ਦੀ ਸ਼ੰਕਾ ਮਿਟ ਗਈ ਉਸੇ ਵੇਲੇ ਸੰਖ ਪਾਂਡਵਾਂ ਦੇ ਜੰਗ ਦੇ ਜਾਇਦਾ ਬਚ ਪਿਆ ਸੀ। ਇਸ ਪ੍ਰਕਾਰ
ਵਾਲਮੀਕ ਸੁਪਚਾਰੋ,
ਵਾਲਮੀਕ ਜਿਹੜਾ ਚੰਡਾਲ ਸੀ ਤਰ ਗਿਆ, ਅੱਗੇ ਬਟਵਾਰਾ ਬਣ ਕੇ ਰਾਹ ਮਾਰਦਾ ਸੀ ਜਿਹੜਾ,
ਬਦਕ ਤਰੇ ਵਿਚਾਰੇ।
ਇਸੇ ਪ੍ਰਕਾਰ ਬਦਕ ਕ੍ਰਿਸ਼ਨ ਭਗਵਾਨ ਦੇ ਤੀਰ ਜਿਨ ਮਾਰਿਆ ਸੀ। ਇਹ ਬਾਲੀ ਜਿਸ ਵਕਤ ਰਾਮ ਚੰਦਰ ਜੀ ਨੇ ਇਹਦਾ ਬਾਲੀ ਦਾ ਤਪ ਕੀਤਾ ਸੀ, ਵਰ ਲਿਆ ਸੀ ਦੇਵਤਾ ਦੇ ਪਾਸੋਂ ਕਿ ਜਿਹੜਾ ਮੇਰੇ ਸਾਹਮਣੇ ਜੰਗ ਕਰੇ ਉਹਦਾ ਅੱਧਾ ਬਲ ਮੇਰੇ ਵਿੱਚ ਆ ਗਿਆ। ਰਾਮ ਚੰਦਰ ਜੀ ਨੇ ਇਸ ਗੱਲ ਨੂੰ ਖਿਆਲ ਕਰਕੇ ਕਿ ਅੱਧਾ ਬਲ ਸਾਡਾ ਜੀ ਉਹਦੇ ਚਲਿਆ ਗਿਆ, ਇਹ ਜਿੱਤਿਆ ਨਹੀਂ ਜਾ ਸਕੇਗਾ। ਉਸ ਵਕਤ ਬਿਰਸ਼ ਦੇ ਓਹਲੇ ਹੋ ਕੇ ਰਾਮ ਚੰਦਰ ਜੀ ਨੇ ਸੁਗਰੀਵ ਨੂੰ ਕਿਹਾ, ਤੂੰ ਜਾ ਕੇ ਕੁਸ਼ਤੀ ਕਰ ਉਹਦੇ ਨਾਲ, ਜਦੋਂ ਤੈਨੂੰ ਢਾ ਲਵੇਗਾ ਉਸ ਵੇਲੇ ਅਸੀਂ ਤੀਰ ਮਾਰਾਂਗੇ। ਇਹ ਬਾਨਾ ਬੰਨਤਾ ਸੀ ਸੁਗਰੀਵ ਦੇ ਕੇ, ਤੇਰਾ ਪਤਾ ਲੱਗੇ ਵੀ ਸੁਗਰੀਵ ਕੌਣ ਹੈ ਦੋਹਾਂ ਵਿੱਚੋਂ। ਉਸ ਵੇਲੇ ਸੁਗਰੀਵ ਦੇ ਜਦੋਂ ਥੱਲੇ ਨੂੰ ਸਿੱਟ ਲਿਆ ਤੇ ਬਾਲੀ ਦੇ ਉਸ ਵੇਲੇ ਤੀਰ ਓਹਲੇ ਹੋ ਕੇ ਰਾਮ ਚੰਦਰ ਜੀ ਨੂੰ ਮਾਰਿਆ ਸੀ। ਬਾਲੀ ਦੇ ਮਰਨ ਵੇਲੇ ਸੰਕਲਪ ਰਹਿ ਗਿਆ ਸੀ ਕਿ ਜਿਨ ਤੀਰ ਮਾਰਿਆ ਮੇਰੇ ਸਾਹਮਣੇ ਹੁੰਦਾ ਨਾ, ਉਹ ਅੰਤ ਦਾ ਸੰਕਲਪ ਅੰਤਰ ਜਮੀਨ ਪੂਰਾ ਕਰਨਾ ਸੀ। ਫਿਰ ਜਦੋਂ ਰਾਮ ਚੰਦਰ ਜੀ ਕ੍ਰਿਸ਼ਨ ਰੂਪ ਦੇ ਵਿੱਚ ਪ੍ਰਗਟ ਹੋਏ, ਉਸ ਵੇਲੇ ਇਹ ਸਾਧ ਸੰਗਤ ਜੀ ਉਸ ਵੇਲੇ ਫੰਦਕ ਬਣਿਆ ਸੀ, ਉਹ ਬਾਲੀ ਸੀ। ਫੰਦਕ ਬਣ ਕੇ ਵੱਧ ਕਾਇਆ ਭਾਗ ਦਾ ਮਿਰਗ ਜਾ ਸਕਿਆ ਪ੍ਰਭਾਸ ਵਿੱਚ ਗੋਡੇ ਉੱਤੇ ਪਾਓ ਪਸਾਰੇ, ਵੱਧ ਕਾਇਆ ਭਾਗ ਦਾ ਮਿਰਗ ਜਾਣ ਬਾਣ ਲੈ ਮਾਰੇ, ਚਰਨ ਕਮਲ ਕਦਮ ਹੈ ਚਿਲਣ ਝਿਲਕੇ ਬਾਂਗੀ ਤਾਰੇ। ਉਸ ਵੇਲੇ ਸਾਧ ਸੰਗਤ ਜੀ ਇਸ ਨੂੰ ਤੀਰ ਮਾਰਿਆ ਸੀ। ਤੀਰ ਮਾਰਨ ਵਾਲੇ ਵੱਧ ਕਦੇ ਤਾਏ ਕ੍ਰਿਸ਼ਨ ਜੀ ਨੇ ਗੱਲ ਵਿੱਚ ਲੀਤਾ, ਕ੍ਰਿਸ਼ਨ ਜੀ ਔਗੁਣ ਕੀਤੇ ਹਰਨਾ ਚਿਤਾਰੇ, ਭਲੇ ਭਲੇ ਕਰ ਮੰਨੀਆਂ ਬੁਰਿਆਂ ਦੇ ਹਰਕਾਸ਼ ਸਵਾਰੇ, ਪਾਪ ਕਰਿੰਦੇ ਪਤ ਉਧਾਰੇ। ਇਸ ਪਾਪੀ ਦਾ ਉਧਾਰ ਕੀਤਾ ਕਿਉਂਕਿ ਤੂੰ ਬਾਲੀ ਸੀ, ਤੇਰੇ ਸੀ ਓਹਲੇ ਹੋ ਕੇ ਤੀਰ ਮਾਰਿਆ ਸੀ ਅਤੇ ਤੇਰਾ ਅੰਤ ਦਾ ਸੰਕਲਪ ਪੂਰਾ ਕਰਨ ਵਾਲਾ ਤੇ ਤੈਨੂੰ ਇਹ ਜਨਮ ਮਿਲਿਆ ਸੀ। ਹੁਣ ਅਸੀਂ ਪ੍ਰਭਾਸ਼ੇਤ ਤੇ ਜਦੋਂ ਸਾਰੇ ਜਾਦੋ ਹੰਕਾਰ ਕਰਦੇ ਸੀ ਇਹ ਸ਼ਰਾਬ ਪੀ ਕੇ ਢਾਈ ਪਹਿਲਾਂ ਵਿੱਚ ਆਪੋ ਵਿੱਚ ਹੀ ਲੜ ਕੇ ਖਤਮ ਹੋ ਗਏ, ਅਸੀਂ ਵੀ ਜਾਦੂਆਂ ਦੀ ਕੁਲ ਜੰਮੇ ਸੀ, ਉਹ ਰਿਖੀ ਪ੍ਰਵਾਸ਼ਾ ਦਾ ਸ਼ਰਾਬ ਸਾਨੂੰ ਵੀ ਲੱਗਣਾ ਸੀ, ਇਸ ਕਰਕੇ ਉਹ ਸ਼ਰਾਬ ਕਰਕੇ ਤੇਰਾ ਤੀਰ ਪਈ ਸਾ ਰਿਹਾ। ਹੁਣ ਉਹ ਤੀਰ ਜਿਹੜਾ ਸੀ ਜਿਹੜਾ ਲੋਹਾ ਰੇਤਿਆ ਸੀ, ਪ੍ਰਵਾਸ਼ਾ ਨੇ ਕਿਹਾ ਸੀ ਇਹਨੂੰ ਇਹ ਜੰਮੂਗਾ, ਕ੍ਰਿਸ਼ਨ ਦੇ ਸਾਹਮਣੇ ਨਾਵੇਂ ਦਾ ਪੇਟ ਬੰਨ ਕੇ ਲਗਾਏ ਸੀ ਵੀ ਜਿਹੜਾ ਤੁਹਾਡੀ ਕੁਲ ਨੂੰ ਨਾਸ ਕਰੇ। ਉਹ ਤਾਂ ਸਾਧ ਸਿੰਘ ਰੇਰਦਿਆਂ ਜਿਹੜੀ ਥੋੜ੍ਹੀ ਜਿਹੀ ਮੁਖੀ ਰਹਿ ਗਈ ਸੀ ਉਹ ਹੱਥ ਵਿੱਚੋਂ ਡੁੱਬਤੀ ਸੀ ਪ੍ਰਭਾਸ ਖੇਤਰ ਤੇ, ਉਹ ਫੰਦਕ ਨੂੰ ਮੱਛੀ ਤੋਂ ਨਿਕਲੇ ਹੋਏ ਬਣਾ ਕੇ ਤੀਰ ਉਸਦਾ ਬਣਾ ਲਿਆ ਸੀ, ਕਿਉਂ ਕ੍ਰਿਸ਼ਨ ਜੀ ਦੇ ਤੀਰ ਵੱਜਿਆ ਸੀ। ਉਹ ਇਸ ਪ੍ਰਕਾਰ ਵੱਧਕ ਦਾ ਉਧਾਰ ਕੀਤਾ ਸੀ ਕ੍ਰਿਸ਼ਨ ਜੀ ਨੇ। ਇੱਕ ਤਾਂ ਇਹ ਵੱਧਕ ਸੀ, ਦੂਜਾ ਸਾਧ ਸੰਗਤ ਜੀ ਇੱਕ ਵੱਧਕ ਹੋਰ ਸੀ। ਜਿਸ ਵੇਲੇ ਚੰਦਰਕਮੁਨੀ ਤਪ ਕਰ ਰਿਹਾ ਸੀ ਉੱਥੇ ਤਪ ਕਰਦੇ ਦੇ ਪਾਸ ਇਹ ਜਿਹੜਾ ਜਿਹੜੀ ਸੀ ਵੱਧਕ ਸੀ, ਉਸ ਵੇਲੇ ਵਿਆਹ ਦੇ ਦਾ ਨਾਂ ਸੀ ਇਹ ਸਾਧ ਸੰਗਤ ਜੀ, ਇਹਨੂੰ ਸੁਖਣਾ ਸੁਖੀ ਬਿਹੇਰ ਹੀ, ਅੱਜ ਜੇ ਮੈਨੂੰ ਸ਼ਿਕਾਰ ਬਹੁਤੇ ਮਿਲ ਜਾਣ ਮੈਂ ਚੌਥਾ ਹਿੱਸਾ ਜਾਨਵਰ ਤੇਰੀ ਭੇਟਾ ਕਰਾਂ। ਉਸ ਵੇਲੇ ਸਾਧ ਸੰਗਤ ਜੀ ਚੰਦਰਕਮੁਨੀ ਜੀ ਸੁਖਣਾ ਸੁੱਖ ਕੇ ਜਦੋਂ ਗਿਆ ਬੜੀਆਂ ਚਿੜੀਆਂ ਮਿਲ ਗਈਆਂ, ਇਹ ਝੋਲਾ ਭਰ ਲਿਆ ਚਿੜੀਆਂ ਮਾਰ ਕੇ, ਰਿਸ਼ੀ ਦੇ ਕੋਲੇ ਆ ਕੇ ਕਹਿੰਦਾ ਲਓ ਮਾਰਾ ਆਪ ਜੀ ਸੁਖਣਾ, ਇਹ ਚੌਥਾ ਹਿੱਸਾ ਜਾਨਵਰ ਤੁਹਾਡੀ ਭੇਟਾ ਕਰ ਰਹੇ ਹੈ। ਚੰਦਰਕਮੁਨੀ ਬੜਾ ਭਾਈ ਕਿਉਂਕਿ ਇੰਨੇ ਜਾਨਵਰ ਮਾਰੇ ਹੈ, ਕਹਿਣ ਲੱਗਾ ਬਈ ਜੇ ਤੂੰ ਮੈਨੂੰ ਦੇਣੀ ਹੈ ਸ਼ਿਕਾਰ ਤਾਂ ਚੰਦਰਕਮੁਨੀ ਜਾਨਵਰ ਪੜ ਕੇ ਲਿਆ ਦੇ, ਭਗਤ ਮਹਾਰਾਜ ਪ੍ਰਸੰਗ ਆਉਂਦਾ ਹੈ। ਸੁਣ ਕੇ ਸਾਧ ਸੰਗਤ ਜੀ ਇਹ ਕਹਿੰਦਾ ਇੱਥੇ ਬੈਠੋ ਰਿਸ਼ੀ ਜੀ, ਮੈਂ ਹੁਣੇ ਭਾੜ ਕੇ ਲਿਆਉਣਾ। ਜਿਸ ਵੇਲੇ ਚੰਦਰਕਮੁਨੀ ਜਾਨਵਰ ਨੂੰ ਭਾਲਣ ਗਿਆ ਇਹ ਵੱਧਕ ਦੀ ਜਿਹੜੀ ਇਸਤਰੀ ਸੀ ਵਿਆਹ ਦੀ, ਉਹ ਰੋਟੀ ਲੈ ਕੇ ਆਈ, ਕਹਿਣ ਲੱਗੇ ਪਤੀ ਤੈਨੂੰ ਐਵੇਂ ਰਿਸ਼ੀ ਨੂੰ ਬਹਿਕਾਤਾ, ਕਦੇ ਚੰਦਰਕਮੁਨੀ ਜਾਨਵਰ ਸੁਣਿਆ ਤਾਂ? ਇਹ ਕਹਿਣ ਲੱਗਾ ਸੰਤਾਂ ਦਾ ਬੋਲਣਾ ਝੂਠਾ ਨਹੀਂ ਹੁੰਦਾ, ਜੋ ਬੋਲਦੇ ਆ ਸੱਚ ਬੋਲਦੇ ਆ, ਜੇ ਚੰਦਰਕਮੁਨੀ ਜਾਨਵਰ ਨਹੀਂ ਤਾਂ ਐਵੇਂ ਸੰਤ ਨਹੀਂ ਸੀ ਕਹਿ ਸਕਦੇ। ਉਹ ਇਸਤਰੀ ਜਿਹੜੀ ਸੀ ਉਸ ਨੂੰ ਛੁਰਾ ਲੈ ਕੇ ਪਿਆ ਤੇ ਰੋਟੀ ਸਿੱਟ ਕੇ ਭੱਜ ਗਈ। ਉਸ ਵੇਲੇ ਆਪਣੇ ਰਾਜਿਆ ਪੱਕਾ ਰੋਟੀ ਕਹਿੰਦਾ ਮਗਰੋਂ ਖਾਵਾਂਗਾ, ਚੀਹਾ ਬਣਾ ਕੇ ਬੈਠ ਗਿਆ। ਜਦੋਂ ਅੱਗ ਲਾਲੀ ਮਾਰੇ ਉਸੇ ਵੇਲੇ ਚੰਦਰਕਮੁਨੀ ਜਾਨਵਰ ਬਣ ਕੇ ਆਪ ਕੋਲੇ ਇਹ ਫਿਰਨ ਲੱਗ ਗਏ, ਚੱਟ ਚੀਹਾ ਤੋਂ ਉੱਠ ਕਰਕੇ ਫੜਨ ਲੱਗਾ ਮਾਰਾ, ਇਹੋ ਜਿਹੇ ਝਾੜੀਆਂ ਕੰਡਿਆਂ ਵਿੱਚ ਗਏ ਇਹਦੇ ਕੰਡਿਆਂ ਦੇ ਨਾਲ ਸਰੀਰ ਪਰੋਤਾ ਕੇ ਹੱਥ ਨਾ ਆਉਣ, ਫਿਰ ਆਪਦੇ ਛੁਰੀ ਮਾਰਨ ਲੱਗਾ ਮਾਰੇ ਉੱਥੇ ਫਸ ਕੇ ਕੰਡਿਆਂ 'ਚ ਖੜ ਗਏ। ਕਿਉਂ ਜਾਲੀ ਨਾਲ ਬੰਨ ਕੇ ਚੰਦਰ ਕੁਮੁਨੀ ਦੇ ਕੋਲੇ ਲਿਆਇਆ ਸੀ। ਕਹਿਣ ਲੱਗਾ ਲਓ ਮਹਾਰਾਜ ਇਹੋ ਚੰਦਰ ਪੁੱਛੀਦਾ ਨੀ ਕਿਤੇ। ਚੰਦਰ ਕੁਮੁਨੀ ਉਸ ਵੇਲੇ ਮਹਾਰਾਜ ਦੇ ਜਿਹੜਾ ਜਾਲ ਸੀ ਉਹ ਤੋੜਿਆ ਤੇ ਕਹਿਣ ਲੱਗਾ ਇਹੋ ਹੀ ਹੈ ਇਹ, ਮਹਾਰਾਜ ਜਾਲ ਚ ਕਿਉਂ ਫਸ ਗਏ। ਮਹਾਰਾਜ ਨੇ ਕਿਹਾ ਕਿ ਇਹ ਭਾਈ ਤੈਂ ਕਿਹਾ ਸੀ ਵੀ ਚੰਦਰ ਪੁੱਛੀ ਜਾਨਵਰ ਲਿਆਵੇ, ਹੁਣ ਚੰਦਰ ਪੁੱਛੀ ਜਾਨਵਰ ਬਣ ਕੇ ਤੇਰੇ ਕੋਲੇ ਆਉਣਾ ਸੀ, ਤੈਨੂੰ ਦਰਸ਼ਨ ਦੇਣੇ ਸੀ। ਇਹ ਉਸ ਵੇਲੇ ਚੰਦਰ ਪੁੱਛੀ ਜਾਨਵਰ ਜੋ ਦਰਸ਼ਨ ਦਿੱਤੇ ਕਿ ਜਿਹੜਾ ਫੰਦਕ ਸੀ ਸਾਧ ਸਿੰਘ ਜੀ ਤਪ ਕਰਨ ਲੱਗ ਗਿਆ, ਫਿਰ ਇਹ ਜਗਨਨਾਥਪੁਰੀ ਜੀ ਜੰਮਿਆ ਤਪ ਕਰਕੇ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਾਸ ਹੈ, ਫਿਰ ਪੰਜਾਂ ਪਿਆਰਿਆਂ ਚ ਹਿੰਮਤ ਸਿੰਘ ਰੂਪ ਵਿੱਚ ਆਇਆ ਤੇ ਸੀਸ ਦੇ ਕੇ ਪੰਜਾਂ ਪਿਆਰਿਆਂ ਚ ਹੋਇਆ ਸੀ। ਇਸ ਪ੍ਰਕਾਰ ਬਦਕਾਂ ਦਾ ਉਧਾਰ ਵੀ ਕੀਤਾ ਮਹਾਰਾਜ ਨੇ।
ਏਕ ਨਿਮਖ ਮਨ ਮਾਹੇ ਅਰਾ
ਦੇਵ
ਬਦਕ ਤਰੇ ਵਿਚਾਰੇ
ਵਿਚਾਰੇ ਬਦਕ ਬਹੁਤ ਬਚਨ ਨੇ, ਇੱਕ ਤਾਂ ਕ੍ਰਿਸ਼ਨ ਜੀ ਦੇ ਤੀਰ ਮਾਰਨ ਵਾਲਾ, ਇੱਕ ਹੇੜੀ ਜਿਹੜਾ ਚੰਦਰ ਪੁੱਛੀ ਜਾਨਵਰ ਪਕੜਨ ਵਾਲਾ ਸੀ। ਇਹ ਵਿਚਾਰੇ ਗਰੀਬ ਸਾਰੇ ਤਰ ਕੇ ਮੁਕਤ ਹੋ ਗਏ।
ਏਕ ਨਿਮਖ ਮਨ ਮਾਹੇ ਅਰਾ ਦੇਵ
ਇੱਕ ਨਿਮਖ ਮਾਤਰ ਮਨ ਦੇ ਵਿੱਚ ਆਰਾਧਨਾ ਕੀਤਾ ਜਦੋਂ
ਗਜਪਤ ਪਾਰ ਉਤਾਰੇ
ਗਜਪਤ ਐਰਾਪਤ ਹਾਥੀ ਸੀ ਜਿਹੜਾ ਇਸ ਨੂੰ ਪਾਰ ਉਤਾਰ ਤਾਂ ਹਰੀਹਰ ਖੇਤਰ ਦੇ ਵਿੱਚ ਪਰਿਵਾਰ ਸਮੇਤ ਆਇਆ ਸੀ, ਤਦੂ ਇਹਦੀਆਂ ਤਾਰਾਂ ਤੋੜ ਕਰਕੇ ਇਸ ਨੂੰ ਪਾਰ ਕਰ ਦਿੱਤਾ, ਮੁਕਤ ਕਰ ਦਿੱਤਾ ਅਤੇ ਤੰਦੂ ਇਹਦੇ ਤਾਂ ਵੀ ਉਧਾਰ ਕਰਦਾ ਸੁਦਰਸ਼ਨ ਚੱਕਰ ਦੇ ਨਾਲ ਉਹਦੀ ਵੀ ਕਲਿਆਣ ਕਰ ਦਿੱਤੀ। ਸਾਖੀ ਗੰਧਰਵ ਦੇ ਇੱਕ ਪੁੱਤਰ ਸਨ, ਇਹ ਜਿਹੜਾ ਹਾਥੀ ਸੀ ਇਸ ਨੇ ਬਾਹਲਾ ਧਨ ਆਪਣਾ ਸਾਂਭ ਲਿਆ ਸੀ, ਛੋਟੇ ਭਾਈ ਨੂੰ ਕੁਛ ਨੀ ਦਿੱਤਾ। ਵਾਕ ਸਿੱਧ ਸੀ ਇਹਨਾਂ ਦੇ, ਆਪੋ ਵਿੱਚ ਸਰਾਪੋ ਸਰਾਪੀ ਹੋ ਕੇ ਇਹ ਹਾਥੀ ਤੇ ਤੰਦੂਆ ਬਣੇ ਸਨ, ਆਪੋ ਵਿੱਚ ਫਿਰ ਵੈਰ ਕਰਦੇ ਸਨ। ਇਹ
ਰੱਖਿਆ ਭਗਤ ਪ੍ਰਹਿਲਾਦ,
ਕਹਿੰਦੇ ਭਗਤ ਪ੍ਰਹਿਲਾਦ ਦੀ ਅੰਤਰਯਾਮੀ ਸੱਜੇ ਪਾਤਸ਼ਾਹ ਜੀ ਨੇ ਰੱਖਿਆ ਕੀਤੀ।
ਹਰਨਾਖਸ ਨਖ ਬਿਦਾਰੇ
ਹਰਨਾਖਸ ਜਿਹੜਾ ਸੀ, ਹਰਨ ਕਸ਼ਤਪ ਜੀ ਦਾ ਨਾਮ ਪੁਰਾਣਾ ਚ ਲਿਖਿਆ ਹੋਇਆ। ਇਹ ਕਿਸੇ ਕਲਪ ਵਿੱਚ ਕੋਈ ਨਾ ਹੁੰਦਾ, ਕਿਸੇ ਕਲਪ ਚ ਜਿਸ ਕਲਪ ਚ ਸਤਗੁਰੂ ਦਾ ਅਵਤਾਰ ਹੋਇਆ ਉਦੋਂ ਇਹਦਾ ਨਾਮ ਹਰਨਾਖਸ ਸੀ। ਬਾਣੀ ਚ ਦਸਵੇਂ ਪਾਤਸ਼ਾਹ ਨੇ ਵੀ ਹਰਨਾਖਸ ਲਿਖਿਆ ਹੈ ਅਤੇ ਭਾਈ ਗੁਰਦਾਸ ਜੀ ਨੇ ਵੀ, ਸ੍ਰੀ ਗੁਰੂ ਰਾਮਦਾਸ ਜੀ ਨੇ ਵੀ, ਸਤਿਗੁਰੂ ਨਾਨਕ ਦੇਵ ਜੀ ਨੇ ਵੀ। ਸੋ ਇਹਦਾ ਨਾਂ ਇਹੋ ਹੀ ਲਿਖਿਆ ਇਸ ਕਲਪ ਦੇ ਅੰਦਰ, ਇਹ ਹਰਨਾਖਸ਼ ਨਾਮ ਵਾਲਾ ਹੀ ਹੋਇਆ ਹੈ।
ਹਰਨਾਖਸ ਨਖ ਬਿਦਾਰ
ਇਹਨੂੰ ਨਰਸਿੰਘ ਰੂਪ ਧਾਰ ਕੇ ਨਖਾਂ ਦੇ ਨਾਲ ਬਿਦਾਰ ਕੇ ਪਾੜ ਕੇ ਨਾਸ਼ ਕਰ ਦਿੱਤਾ, ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ।
ਬਿਦਰ ਦਾਸੀ ਸੁਤ ਭਇਓ ਪੁਨੀਤਾ
ਇਸੇ ਪ੍ਰਕਾਰ ਬਿਦਰ ਜਿਹੜਾ ਭਗਤ ਸੀ ਇਹ ਦਾਸੀ ਦਾ ਪੁੱਤਰ ਸੀ ਜੋ ਚਿੱਤਰ ਤੇ ਵਿਚਿੱਤਰ ਸੰਤਨੂ ਦੇ ਪੁੱਤਰ ਸਨ। ਉਹਨਾਂ ਦੇ ਕਾਂਸੀ ਵਾਲੇ ਰਾਜੇ ਨੇ ਆਪਣੀਆਂ ਲੜਕੀਆਂ ਵਿਆਹੀਆਂ ਸਨ, ਇੱਕ ਦਾਸੀ ਨਾਲ ਆਈ ਸੀ। ਜਿਸ ਵੇਲੇ ਮਾਤਾ ਦੇ ਤੇ ਸੰਸਾ ਕਰਦੇ ਹੋਏ ਜੋਤਸ਼ੀਆਂ ਦੇ ਦੱਸਣ ਤੋਂ ਇਹ ਸੁੱਕੇ ਪਿੱਪਲ ਚ ਪੈ ਕੇ ਸੜ ਗਏ ਸਨ, ਉਸ ਵਕਤ ਸਾਧ ਸੰਗਤ ਜੀ ਬਿਆਸ ਰਿਖੀ ਨੂੰ ਕਹਿ ਕੇ ਯੋਜਨ ਗੰਧਾਰੀ ਨੇ ਇਹਨਾਂ ਦੇ ਸੰਤਾਨ ਪੈਦਾ ਕਰਨ ਵਾਸਤੇ ਅੱਖਾਂ ਮੀਚ ਕੇ ਜਿਹੜੀ ਲੰਘੀ ਸੀ ਉਹ ਦੋਨਾਂ ਧ੍ਰਿਸ਼ਟਾਸਤਰੀ ਜੰਮੇ ਆ। ਜਿਹੜੀ ਪਾਂਡੋ ਗਾਜਣੀ ਮਲ ਕੇ ਲੰਘੀ ਸੀ ਉਹਦੇ ਚੋਂ ਪੰਡੂ ਰਾਜਾ ਪੈਦਾ ਹੋਇਆ, ਜਿਹੜੀ ਹਾਥੀ ਖੇਲ ਦੀ ਦਾਸੀ ਲੰਘੀ ਸੀ ਉਹਦੇ ਚੋਂ ਬਿਦਰ ਭਗਤ ਪੈਦਾ ਹੋਇਆ ਸੀ। ਇਹ ਦਾਸੀ ਦਾ ਪੁੱਤਰ ਬਿਦਰ ਭਗਤ ਸੀ,
ਭਇਓ ਪੁਨੀਤਾ
ਇਹ ਵੀ ਪਵਿੱਤਰ ਹੋ ਗਿਆ ਮਹਾਰਾਜ ਦਾ ਭਜਨ ਕਰਨ ਕਰਕੇ।
ਅਗਲੇ ਕੋਲ ਉਜਾਰੇ
ਇਹਦੀ ਮਸ਼ਹੂਰ ਹੈ, ਜਿਸ ਵਕਤ ਸਾਧ ਸੰਗਤ ਜੀ ਬਿਦਰ ਜਿਹੜਾ ਭਗਤ ਹੈ ਇਹਨ ਪਰਮੇਸ਼ੁਰ ਦਾ ਸਿਮਰਨ ਕੀਤਾ, ਧਰਤਰਾਸ਼ਟਰ ਨੂੰ ਉਪਦੇਸ਼ ਦਿੱਤਾ ਸੀ। ਇਹ ਉਪਦੇਸ਼ ਦਿੰਦੇ ਹੋਏ ਜਿਸ ਵੇਲੇ ਸਾਧ ਸੰਗਤ ਜੀ ਇਹ ਚਲੇ ਗਏ ਸਨ, ਸਾਰਾ ਸਰਬੰਸ ਨਾਸ ਹੋ ਗਿਆ ਸੀ ਧਰਤਰਾਸ਼ਟਰ ਦਾ, ਉਸ ਵੇਲੇ ਇਹਨੂੰ ਉਪਦੇਸ਼ ਦਿੰਦੇ ਹੋਏ ਹੇਮਕੁੰਡ ਦੇ ਪਾਸ ਜਿਸ ਵਕਤ ਪਹੁੰਚ ਗਏ ਹਨ, ਉੱਥੇ ਬੱਦਰੀ ਨਾਰਾਇਣ ਹੈ, ਬੱਦਰੀ ਨਾਰਾਇਣ ਵਿੱਚ ਜਾ ਕੇ ਇਹਨਾਂ ਨੂੰ ਉਪਦੇਸ਼ ਦਿੱਤਾ। ਬਿਦਰ ਭਗਤ ਦੇ ਅੰਤ ਸਮੇਂ ਦਰਸ਼ਨ ਕਰਨ ਵਾਸਤੇ ਯੁਧਿਸ਼ਠਿਰ ਜੀ ਗਏ। ਯੁਧਿਸ਼ਠਿਰ ਜੀ ਜਦੋਂ ਗਏ ਬਿਦਰ ਭਗਤ ਬਿਰਸ਼ ਦੇ ਨਾਲ ਖੜੋਤਾ ਹੈ, ਖੜੋਤੇ ਹੋਏ ਨੇ, ਉਸ ਵਕਤ ਕੋਈ ਵਚਨ ਨਹੀਂ ਕੀਤਾ, ਸਿਮਰਨ ਕਰਦਾ ਹੋਇਆ ਖੜਾ ਹੀ ਚੜ੍ਹਾਈ ਕਰ ਗਿਆ ਸੀ। ਇਸ ਪ੍ਰਕਾਰ ਇਹ ਬਿਦਰ ਦਾਸੀ ਦਾ ਪੁੱਤਰ ਸੀ, ਭਾਵੇਂ ਪਵਿੱਤਰ ਹੋ ਗਿਆ ਪਰਮੇਸ਼ੁਰ ਦੇ ਸਿਮਰਨ ਕਰਕੇ।
ਸਗਲੇ ਕੋਲ ਉਜਾਰੇ
ਸਾਰੀਆਂ ਕੋਲਾਂ ਦੀ ਦੇਖ ਲਓ ਉਜਾਰੇ ਪ੍ਰਕਾਸ਼ ਵਾਲਾ ਹੋ ਗਿਆ, ਸਾਰੀਆਂ ਕੋਲਾਂ ਦੇ ਅੰਦਰ ਦਾਸੀ ਦੇ ਪੁੱਤਰ ਦਾ ਉਜਾਰਾ ਹੋ ਗਿਆ, ਜਿੰਨੀ ਸੰਤ ਨੂੰ ਰਾਜੇ ਦੀ ਕੁਲ ਸੀ ਪ੍ਰਕਾਸ਼ ਵਾਲਾ ਹੋ ਗਿਆ। ਸਾਰੀਆਂ ਕੁਲਾਂ ਵਿੱਚ ਦੁਨੀਆਂ ਦੇ ਜਿੰਨੇ ਚੰਗੀਆਂ ਕੁਲਾਂ ਵਾਲੇ ਹੈ ਦਾਸੀ ਦੇ ਪੁੱਤਰ ਬਿਦਰ ਨੇ ਸਾਧ ਸੰਗਤ ਜੀ ਪ੍ਰੇਮ ਪਰਮੇਸ਼ੁਰ ਦੀ ਭਗਤੀ ਕਰਕੇ ਪ੍ਰਕਾਸ਼ ਪਾਇਆ।
ਕਵਨ ਪਰਾਧ ਬਤਾਵੋ ਆਪਣੇ
ਅੰਤਰਯਾਮੀ ਅੱਗੇ ਅਰਦਾਸ ਕਰੀਏ, ਮਹਾਰਾਜ ਕਿਹੜੇ ਕਿਹੜੇ ਗੁਣਾਂ ਆਪਣ ਹੋਰਨਾਂ ਦੀ ਆਰਾਧਨਾ ਵਿਚ ਫਸੇ ਹੈ, ਤੈਨੂੰ ਛੱਡ ਕੇ ਇਹ ਆਪਦੇ ਅਸੀਂ ਦੱਸੀਏ।
ਮਿਥਿਆ ਮੋਹ ਮਗਨਾਰੇ,
ਮਾਇਆ ਦਾ ਜਿਹੜਾ ਮੋਹ ਹੈ ਮਿਥਿਆ ਨੂੰ ਹੋਇਆ, ਇਹਦੇ ਚ ਰਾਤ ਨੇ ਮਗਨਾਰੇ ਮਸਤ ਹੋਏ ਰਹਿੰਦੇ ਹਾਂ, ਅਸੀਂ ਆਪ ਨੂੰ ਭੁਲਾਈ ਬੈਠੇ ਹਾਂ।
ਆਇਓ ਸ਼ਾਮ ਨਾਨਕ ਕੋਟ ਹਰ ਕੀ,
ਹੇ ਗਰੀਬ ਨਿਵਾਸ ਸੱਚੇ ਪਾਤਸ਼ਾਹ, ਆਇਓ ਸ਼ਾਮ ਨਾਨਕ ਕੋਟ ਹਰ ਕੀ। ਸਰੀਰ ਕਰਕੇ ਆਪਦੀ ਸ਼ਾਮ ਸ਼ਰਨ ਆਏ ਹਾਂ, ਮਨ ਕਰਕੇ ਹਰੀ ਆਪ ਦੀ ਓਟ ਲਈ ਹੈ।
ਲੀਜੈ ਭੁਜਾ ਪਸਾਰੇ,
ਸਾਨੂੰ ਮਹਾਰਾਜ ਜੀ ਆਪਦੀ ਕਿਰਪਾ ਰੂਪੀ ਬਾਹਾਂ ਨੂੰ ਪਸਾਰ ਕੇ ਲੰਮੀਆਂ ਕਰਕੇ ਸਾਨੂੰ ਆਪਦੀ ਗਲਪੜੀ ਚ ਲੈ ਲਓ, ਆਪਦੀ ਸ਼ਰਨ ਵਿਚ ਲੈ ਲਓ।
ਮਾਰੂ ਮਹੱਲਾ ਪੰਜਵਾਂ, ਵਿਤ ਨਵਿਤ ਭ੍ਰਮਿਓ ਬਹੁ ਭਾਂਤੀ।
ਦੇਖੋ ਪਰਮੇਸ਼ਰ ਨੂੰ ਛੱਡ ਕੇ ਇਹ ਜੀਵ ਕਿਹੜੇ ਕੰਮਾਂ ਚ ਫਸਿਆ ਪਿਆ ਹੈ, ਹਜੂਰ ਫਰਮਾਉਂਦੇ ਹਨ।
ਵਿਤ ਨਵਿਤ ਭ੍ਰਮਿਓ ਬਹੁ ਭਾਂਤੀ,
ਵਿਤ ਨਾਮ ਹੈ ਧਨ ਦਾ, ਧਨ ਦੇ ਨਿਵਿਤ ਵਾਸਤੇ, ਦੌਲਤ ਦੇ ਵਾਸਤੇ, ਮਾਇਆ ਇਕੱਠੀ ਕਰਨ ਦੇ ਵਾਸਤੇ ਬਹੁਤ ਤਰ੍ਹਾਂ ਤੂੰ ਭਰਮਦਾ ਫਿਰਦਾ, ਕਦੇ ਐਂ ਪਰਮੇਸ਼ਰ ਚਿੱਤ ਨਹੀਂ ਜੋੜਿਆ, ਜੇ ਮਾਇਆ ਵਾਸਤੇ ਭਟਕਦਾ ਫਿਰਦਾ ਹੈ।
ਅਨਕ ਯਤਨ ਕਰਦਾ
ਯਤਨ ਕਰਦਾ ਰਹਿੰਦਾ ਕਿ ਕੋਈ ਖੇਤੀ ਕਰਾਂ, ਵਪਾਰ ਕਰਾਂ, ਦੁਕਾਨ ਕਰਾਂ, ਨੌਕਰੀ ਕਰਾਂ, ਸੌਦਾਗਰੀ ਕਰਾਂ, ਅਨੇਕਾਂ ਯਤਨ ਕਰਕੇ ਧਾਵਾ ਕਰਦਾ ਦੌੜਦਾ ਫਿਰਦਾ ਹਰ
ਅਜਾਏ।
ਉਹ ਸਾਰੇ ਬੇ ਟਿਕਾਣੇ ਦੇ ਹੋਏ ਹੈ, ਅਜਾਏ ਵਿਅਰਥ ਹੋ ਗਏ ਹਨ ਉਹ ਕਰਮ ਕੀਤੇ ਹੋਏ ਸਾਰੇ।
ਅਵਰ ਦਿਨ ਕਾਹੂ ਕਾਜ ਨਾ ਲਾਏ,
ਇਹ ਪਰਮੇਸ਼ਰ ਹੋਰ ਕੋਈ ਦਿਨ ਸਾਡੇ ਕਿਸੇ ਕੰਮ ਚ ਨਾ ਲਾਇਓ, ਸਫਲੇ ਨਹੀਂ ਹੋ ਸਕਣੇ ਮਹਾਰਾਜ। ਹੋਰ ਜਿਹੜੇ ਕੰਮਾਂ ਚ ਅਸੀਂ ਲੱਗੇ ਹੈ ਉਹ ਆਪਦੇ ਭਾਵ ਭਗਤੀ ਦੇ ਕਾਰਜ ਦੀ ਗਿਣਤੀ ਵਿਚ ਨਾ ਲਾਇਓ, ਨਿਸਫਲ ਸਾਡੇ ਗਏ ਹਨ।
ਸੋ ਦਿਨ ਮੂਕੋ ਦੀਜੈ ਪ੍ਰਭ ਜੀਓ,
ਸਾਰੇ ਆ ਗਏ ਜੇ ਮਹਾਰਾਜ ਉਹ ਦਿਨ ਸਾਨੂੰ ਦੇ ਦਿਓ ਕਿਰਪਾ ਕਰਕੇ ਪਰਮੇਸ਼ਰ ਸਮਰੱਥ ਪਰਮੇਸ਼ਵਰ ਜੀ।
ਜਾ ਦਿਨ ਹਰ ਗੁਣ ਜਾ ਦਿਨ ਹਰ ਜਸ ਗਾਏ,
ਮਹਾਰਾਜ ਹਰੀ ਆਪਦੇ ਜਸ ਕੀਰਤਨ ਨੂੰ ਗਾਉਣਾ ਕਰੀਏ।
ਰਹਾਉ ਪੁੱਤਰ ਕਲੱਤਰ ਗ੍ਰਹਿ ਦੇਖ ਪਸਾਰਾ,
ਮਹਾਰਾਜ ਪੁੱਤਰ ਹੈ ਸਾਡੇ ਕਲੱਤਰ, ਪੁੱਤਰ ਦੀ ਕਲੱਤਰ ਇਸਤਰੀ ਨੂੰਹ ਹੈ ਮੇਰੀ, ਇਹ ਮੇਰੇ ਘਰ ਵਾਲੀ ਹੈ, ਘਰ ਦਾ ਪਸਾਰਾ ਵੇਖ ਕੇ ਪਦਾਰਥਾਂ ਦਾ
ਹੀ ਮੈਂ
ਉਰਝਾਏ ਫਸੀ ਫਸਾਈ ਰੱਖਦੇ ਹਾਂ, ਆਪਣੇ ਆਪ ਨੂੰ ਫਸੇ ਰਹਿੰਦੇ ਹਾਂ।
ਮਾਇਆ ਮਦ ਚਾਗ ਭਏ ਉਦਮਾਤੇ,
ਮਾਇਆ ਰੂਪੀ ਸ਼ਰਾਬ ਪੀ ਕੇ, ਮਾਇਆ ਬਹੁਤੀ ਹੋਣ ਸ਼ਰਾਬਾਂ ਪੀਣ ਦਾ ਯਤਨ ਕਰ ਲਿਆ, ਰਾਜ ਨੇ ਸ਼ਰਾਬ ਪੀ ਕੇ ਗੰਦੀਆਂ ਗਲੀਆਂ ਚ ਡਿੱਗਦੇ ਫਿਰਦੇ ਹੈ, ਕੁੱਤੇ ਸਾਨੂੰ ਸੁੱਚੇ ਕਰਦੇ ਮੂੰਹ ਤੇ ਧਾਰਾਂ ਮਾਰ ਮਾਰ ਕੇ, ਇਸ ਪ੍ਰਕਾਰ ਦੀ ਸਾਡੀ ਦੁਰਦਸ਼ਾ ਹੋ ਰਹੀ ਹੈ।
ਹਰ ਹਰ ਕਬ ਮਾਇਆ ਮਦ ਚਾਗ ਭਏ ਉਦਮਾਤੇ,
ਮਾਇਆ ਦਾ ਹੰਕਾਰ ਰੂਪੀ ਸ਼ਰਾਬ ਪੀ ਕੇ ਉਦਮਾਤੇ ਕੰਗੜੇ ਹੋ ਰਹੇ ਹੈ, ਮਾਤੇ ਮਸਤੀ ਉਦੇ ਹੋ ਰਹੀ ਹੈ, ਉਦਮਾਦ ਪਾਗਲ ਹੋ ਰਹੇ ਹਾਂ, ਮਾਤੇ ਹੰਕਾਰ ਉਦੇ ਹੋ ਰਿਹਾ ਹੈ।
ਹਰ ਹਰ ਕਬੂ ਨਾ ਗਾਏ,
ਹਰ ਹਰ ਪਰਮੇਸ਼ੁਰ ਆਪਦੇ ਨਾਮ ਨੂੰ ਅਸੀਂ ਕਦੇ ਵੀ ਨਹੀਂ ਗਾਉਂਦੇ, ਇਹ ਜੀ ਸਾਡੀ ਦੁਰਦਸ਼ਾ ਹੋ ਰਹੀ ਹੈ।
ਇਹ ਵਿਦ ਖੋਜੀ ਬਹੁ ਪ੍ਰਕਾਰ,
ਇਸ ਪ੍ਰਕਾਰ ਦੀ ਹਾਲਤ ਜ਼ਿੰਦਗੀ ਗੁਜ਼ਰ ਰਹੀ ਹੈ, ਇਹ ਵਿਧੀ ਉਭਰਨ ਦੀ ਇਸ ਸੰਸਾਰ ਤੋਂ ਖੋਜ ਕੀਤੀ ਹੈ, ਬਹੁਤ ਪੁਸਤਕਾਂ ਦੁਆਰਾ, ਬਹੁਤ ਸ਼ਾਸਤਰਾਂ ਦੁਆਰਾ, ਬਹੁਤ ਪ੍ਰਕਾਰ ਤਰੀਕਿਆਂ ਕਰਕੇ,
ਬਿਨ ਸੰਤਨ ਨਹੀਂ ਪਾਏ,
ਬਿਨਾਂ ਸੰਤਾਂ ਦੀ ਸੰਗਤ ਤੋਂ ਕਿਸੇ ਨੂੰ ਮਾਰਿਆ, ਆਪਦੀ ਭਗਤੀ ਨੂੰ ਨਹੀਂ ਪਾਇਆ, ਆਪਦੇ ਦਰਸ਼ਨਾਂ ਨੂੰ ਨਹੀਂ ਪਾਇਆ ਹੈ।
ਤੂੰ ਦਾਤਾਰ ਵੱਡੇ ਪ੍ਰਭ ਸਮਰਥ,
ਇਹ ਮਹਾਰਾਜ ਆਪ ਪਿੱਛੇ ਵੀ ਸੱਜੂ ਤੇ ਤਾਂ ਦੁਆਪਰ ਕਲਯੁਗ ਚ ਵੀ ਦਾਨ ਦਿੰਦੇ ਰਹੇ ਹੋ, ਹੁਣ ਵੀ ਮਹਾਰਾਜ ਬੜੇ ਸਮਰੱਥ ਹੋ ਵਰਤਮਾਨ ਸਮੇਂ ਵਿਚ।
ਮੰਗਣ ਕਹੋ ਦਾਨ
ਆਏ, ਪਾਸੋਂ ਮਹਾਰਾਜ ਅੰਮ੍ਰਿਤ ਨਾਮ ਦਾ ਦਾਨ ਅਸੀਂ ਮੰਗਣ ਵਾਸਤੇ ਆਪਦੀ ਸ਼ਰਨ ਆਏ ਹਾਂ।
ਤਿਆਗਿਓ ਸਗਲਾ ਮਾਨ ਮਹੱਤਾ,
ਮਹਾਰਾਜ ਸਾਡੇ ਅੰਦਰ ਕਿਸੇ ਪ੍ਰਕਾਰ ਦਾ ਦੁਨੀਆਂ ਦੇ ਜਿਹੜਾ ਲੋਕਾਂ ਨੇ ਟੀ ਪਾਰਟੀਆਂ ਕਰਨੀਆਂ, ਮਾਣ ਕਰਨਾ, ਪਾਲਕੀਆਂ ਲੈ ਕੇ ਜਲੂਸ ਕੱਢਣੇ, ਇਹ ਮਾਣ ਦੀ ਲੋੜ ਨਹੀਂ ਰਹੀ। ਮਹੱਤ ਵੱਡੇ ਮਰਾਤਵੇ ਦੇਣੇ ਹੈ, ਬੜਾ ਵਜ਼ੀਰ ਹੈ, ਬੜਾ ਅਹਿਲਕਾਰ ਹੈ, ਇਹ ਮਰਾਤਵੇ ਵੀ ਅਸੀਂ ਛੱਡ ਦਿੱਤੇ ਹੈ।
ਦਾਸ ਰੇਣ ਸਰਣ
ਮਹਾਰਾਜ, ਜਿਹੜੇ ਤੇਰੇ ਮਨ ਵਾਣੀ ਸ਼ੀਲ ਕਰਕੇ ਦਾਸ ਹੈ, ਆਪ ਦੀ ਸ਼ਰਨ ਵਿੱਚ ਉਹਨਾਂ ਦੀ ਧੂੜ ਬਣ ਕੇ ਆਏ ਹਾਂ।
ਕਹੋ ਨਾਨਕ ਹਰ ਮਿਲ ਪਏ ਇੱਕ।
ਕਿਉਂ ਜਦੋਂ ਹੰਗਤਾ ਛੱਡ ਦਿੱਤੀ ਹਰੀ ਆਪਦੇ ਨਾਲ ਮਿਲ ਕੇ ਜਿਉ ਜਨਮੇ ਜਲਾਇਕ ਤਨ ਤਿਉਂ ਜੋਤੀ ਸੰਗ ਜੋਤ ਸਮਾਨ ਇੱਕੋ ਹੀ ਰੂਪ ਹੋ ਗਏ ਹਾਂ।
ਮਹਾਂ ਆਨੰਦ ਸੁਖ ਪਾਏ
ਹੇ ਮਹਾਂਆਨੰਦ ਬ੍ਰਹਮਾਨੰਦ ਸਰੂਪ ਬ੍ਰਹਮ ਆਪਦੇ ਸੁਖ ਨੂੰ ਪਾ ਕੇ ਮਹਾਂਆਨੰਦ ਬ੍ਰਹਮਾਨੰਦ ਦੀ ਪ੍ਰਾਪਤੀ ਵਾਲੇ ਹੋਏ ਹਾਂ। ਇਹ ਅਜਿਹਾ ਸੁਖ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਏ। ਕਿਸੇ ਰਾਜ ਵਿਚ ਕਿਸੇ ਪਦਵੀ ਵਿਚ ਇਹ ਸੁਖ ਨੀ ਜਿਹੜਾ ਆਪਦੀ ਸੇਵਾ ਭਗਤੀ ਚ ਸੁਖ।
ਮਾਰੂ ਮਹੱਲਾ ਪੰਜਵਾ ਕਹੋ ਨਾਨਕ ਹਰ ਮਿਲ ਪਏ ਇੱਕ।
ਆਪਦੇ ਨਾਲ ਮਿਲ ਕੇ ਇੱਕੋ ਹੀ ਰੂਪ ਹੋ ਗਏ ਹਾਂ।
ਮਹਾਂ ਆਨੰਦ ਸੁਖ ਪਾਏ
ਸੁਖ ਆਪਦੇ ਭਗਤੀ ਦੇ ਸੁਖ ਨੂੰ ਪਾ ਕੇ ਮਹਾਂਆਨੰਦ ਬ੍ਰਹਮਾਨੰਦ ਰੂਪੀ ਆਨੰਦ ਸਹਿਤ ਹੋ ਗਏ ਹਾਂ।
ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ।
ਕੋਈ ਸਾਧ ਸੰਗਤ ਜੀ ਸਿੱਖ ਸੰਗਤਾਂ ਜਦੋਂ ਅੰਮ੍ਰਿਤਸਰ ਸਾਹਿਬ ਵਿਚ ਕਾਰ ਸੇਵਾ ਮਾਰਾ ਕਰਾ ਰਹੇ ਸੀ ਪੱਕੇ ਪੌੜ ਬਣਾ ਰਹੇ ਸਨ 68 ਘਾਟ ਦੇ ਉੱਤੇ ਗੁਰੂ ਅਰਜਨ ਸਾਹਿਬ ਜੀ ਬੈਠੇ ਸਨ। ਇੱਥੇ ਸਿੱਖ ਆਪੇ ਸੀ ਕਈ ਆਦਮੀ ਆਰਸੀ ਸੀ ਆਰਸੀ ਸੇਵਾ ਕਰਨ ਤੋਂ ਸਟੋਲਦੇ ਰਹਿੰਦੇ ਸਨ ਅਤੇ ਜਿਹੜੇ ਸਿੱਖ ਸਨ ਬੜੀ ਭਾਰੀ ਸਤਿਕਾਰ ਕਰੀ ਜਾਂਦੇ ਸੀ ਕਿਸੇ ਨੂੰ ਕੁਝ ਨਹੀਂ ਸੀ ਕਹਿੰਦੇ। ਵਿੱਚੋਂ ਕੋਈ ਆਦਮੀ ਇਹੋ ਜਿਹੇ ਸੀ ਜਿਹੜੇ ਆਪ ਕਰਦੇ ਖਿੱਚ ਪੈਂਦੇ ਸਨ ਖਿੱਚ ਕੇ ਜਿਹੜਾ ਨਾ ਕਰੇ ਉਹ ਮੱਲੋ ਮੱਲੀ ਨਾਲ ਲਾਉਂਦੇ ਸਨ। ਇਸ ਪ੍ਰਕਾਰ ਇੱਕ ਸਿੱਖ ਦੀ ਸੇਵਾ ਕਰਦਾ ਹੋਇਆ ਉਹ ਵਿੱਚੋਂ ਟਲ ਕੇ ਬਾਜ਼ਾਰ ਚ ਫਿਰ ਤੁਰ ਚਲਿਆ ਗਿਆ। ਫਿਰ ਜਦੋਂ ਵਾਪਸ ਆਇਆ ਇੱਕ ਸਿੱਖ ਨੂੰ ਉਸ ਨੂੰ ਘੂਰਿਆ ਕਿ ਕਹਿਣ ਲੱਗਾ ਤੂੰ ਸੇਵਾ ਵਿੱਚੋਂ ਟਲ ਕੇ ਜਾਂਦਾ ਸਾਡੇ ਪਿੰਡ ਦੀ ਬਦਨਾਮੀ ਹੋਊ ਜਿੱਥੋਂ ਤੂੰ ਆਇਆ। ਇਹ ਸੁਣ ਕਰਕੇ ਉਸ ਨੇ ਗੁਰੂ ਸਾਹਿਬ ਦੇ ਪਾਸ ਸ਼ਿਕਾਇਤ ਕੀਤੀ। ਗੁਰੂ ਮਹਾਰਾਜ ਸਾਹਿਬ ਉਸ ਨੂੰ ਉਪਦੇਸ਼ ਬਖਸ਼ਦੇ ਹਨ।
ਮਾਰੂ ਮਹੱਲਾ ਪੰਜਵਾ ਕਵਨ ਥਾਨ ਧੀਰਿਓ ਹੈ ਨਾਮਾ।
ਕਹਿਣ ਲੱਗਾ ਮਹਾਰਾਜ ਮੇਰਾ ਨਾਂ ਲੈ ਕੇ ਗਾਲ ਕੱਢੀ ਹੈ। ਮਹਾਰਾਜ ਕਹਿੰਦੇ ਭਾਈ ਤੇਰੀ ਪਸੇਰੀ ਚ ਮੂੰਹ ਵਿਚ ਹੱਥਾਂ ਚ ਪੈਰਾਂ ਚ ਪੇਟ ਵਿਚ ਕਿਹੜੇ ਥਾਂ ਚ ਤੇਰਾ ਜਿਹੜਾ ਨਾਂ ਰੱਖਿਆ ਹੈ ਕੱਲ ਪਿਆ ਹੋਇਆ ਚਲਾਉਣ ਵਾਸਤੇ ਬਿਹਾਰ ਉਹ ਕਿਹੜੀ ਜਗ੍ਹਾ ਧੀਰਜ ਟਿਕਿਆ ਹੋਇਆ ਤੂੰ ਦੱਸ ਸਾਨੂੰ।
ਪਵਨ ਬਸ ਅਹੰਕਾਰ
ਜੀ ਮੈਨੂੰ ਕਹਿੰਦਾ ਛਾਤੀ ਤੇ ਹੱਥ ਮਾਰ ਕਹਿੰਦਾ ਮਹਾਰਾ ਮੈਨੂੰ ਕਿਹਾ। ਮਹਾਰਾ ਕਹਿੰਦੇ ਜਿਹੜਾ ਹੰਕਾਰ ਕਰਦਾ ਹੱਡ ਚੰਮ ਦਾ ਵਿਸ਼ਵਾਸ ਰਖਤ ਪਰੇਟੇ ਚਾਮ ਇਸ ਉੱਪਰਲੇ ਰਾਖਿਓ ਗੁਮਾਨ ਇਹ ਨਾਮ ਜਿਹੜਾ ਹੈ ਕਿਹੜੇ ਥਾਂ ਕਵਨ ਥਾਨ ਧੀਰ ਕਵਨ ਬਸ
ਕਵਨ ਥਾਨ ਧੀਰਿਓ ਹੈ ਨਾਮ
ਇਹ ਜਿਹੜਾ ਨਾਮ ਸੀ ਤੇਰੇ ਕਿਹੜੇ ਥਾਂ ਧੀਰ ਜਿਹਦੇ ਸਹਿਤ ਟਿਕਿਆ ਹੋਇਆ ਜਿਹਦੀ ਹੰਗਤਾ ਕਰਦਾ
ਕਵਨ ਬਸ ਅਹੰਕਾਰ
ਜਿਹੜਾ ਕਹਿੰਦਾ ਜੀ ਮੈਨੂੰ ਗਾਲਾਂ ਕੱਢੀਆਂ ਕਿਹੜੀ ਥਾਂ ਬਸਦਾ ਹੈ ਹੰਕਾਰ ਜਿਹੜਾ ਹੈ ਦੇਹੋ ਹੁਣ ਕਹਿੰਦਾ ਹੈ।
ਕਵਨ ਕਿਹਨ ਸੁਣ ਉਪਰ ਛੋਹਿਓ
ਅਤੇ ਮਹਾਰਾਜ ਮੇਰੇ ਤਾਈਂ ਕਿਹਾ ਮੇਰੇ ਸਾਹਮਣੇ ਰੂਬਰੂ ਕਿਹਾ ਕਹਿਣ ਲੱਗੇ ਕਵਨ ਕਿਹਨ ਸੁਣ ਉਪਰ ਛੋਹਿਓ ਕੌਣ ਚਿੰਨ ਹੋ ਗਿਆ ਦਾਗ ਲੱਗ ਗਿਆ ਤੇਰੇ ਸਿਰ ਤੇ ਕਲੰਕ ਲੱਗ ਗਿਆ ਛੋਹੇ ਗੁੱਸੇ ਹੋਇਆ ਇੰਨਾ ਛੋਹੇ ਸਹਿਤ ਹੋਇਆ ਤੂੰ
ਮੁਖ ਤੇ ਸੁਣ ਕਰ ਗਾਰ
ਉਹਦੀ ਗਾਲ ਸੁਣ ਕੇ ਤੇਰੇ ਮੂੰਹ ਤੇ ਕੋਈ ਫਟਕਾ ਨੀ ਵੱਜ ਗਿਆ ਕੀ ਚਿੰਨ ਹੋ ਗਿਆ ਕਿਉਂ ਘਬਰਾਉਣਾ ਮਹਾਰਾਜ ਸਾਹਿਬ ਕਹਿਣ ਲੱਗੇ ਐਡੀ ਸ਼ਾਂਤ ਬਖਸ਼ਦੇ ਗੁਰੂ ਮਹਾਰਾਜ ਸਾਹਿਬ ਜੀ ਇਹ ਜੀਵ ਦੇ ਹੰਗਤਾਂ ਮੇਟਣ ਵਾਸਤੇ ਬਖਸ਼ਿਸ਼ ਕਰਦੇ ਹਨ।
ਸੁਣ ਹੋ ਰੇ ਤੂੰ ਕੌਣ ਕਹਾਂ ਤੇ ਆਇਓ
ਦੇਖੋ ਮਹਾਰਾਜ ਮੈਨੂੰ ਕਹਿੰਦੇ ਇਹ ਕਹਿੰਦੇ ਤੂੰ ਕੋਈ ਸੇਵਾ ਨੀ ਕਰਦਾ। ਮਹਾਰਾਜ ਕਹਿੰਦੇ ਸੁਣ ਹੋ ਰੇ ਭਾਈ ਸੁਣਨਾ ਕਰ ਤੂੰ ਕੌਣ ਹੈ ਅਤੇ ਕਹਾਂ ਤੇ ਕਿੱਥੋਂ ਆਇਆ ਹੈ ਅਨੰਤ ਜਨਮਾਂ ਚ ਭਰਮ ਦਾ ਆਇਆ ਹੈ
ਕੇਤੀ ਨਾ ਜਾਣੋ ਕੇਤੀ ਕੁ ਮੁੱਦਤ
ਹੇ ਮਹਾਰਾਜ ਇੰਨੀ ਨੀ ਤੂੰ ਕੋਈ ਜਾਣਦਾ ਕਿੰਨੀ ਕੁ ਮੇਰੀ ਮੁੱਦਤ ਅਰਸ਼ਾ ਹੈ ਉਮਰ ਦਾ ਕਿੰਨਾ ਕੁ ਚਿਰ ਮੇਰੀ ਔਦ ਹੈ ਹੱਦ
ਚੱਲ ਤੇ ਖਬਰ ਨਾ ਪਾ
ਜਦੋਂ ਭਾਈ ਦੁਨੀਆ ਤੋਂ ਕੂਚ ਕਰਕੇ ਚਲੇ ਜਾਓਗੇ ਉਦੋਂ ਕਿਸੇ ਨੂੰ ਖਬਰ ਨੀ ਪਾ ਕੇ ਜਾਏਗਾ ਕੋਈ ਬੈਠੇ ਰਹਿ ਜਾਣਗੇ ਨਾ ਨਾ ਕਰਨ ਪਾਸ ਸੁੰਦਰੀ ਖੜੀ ਰਹੀ ਹੇ ਪਤੀ ਕਰਨੀ ਹੋਈਆਂ ਕੋਲੇ ਇਸਤਰੀਆਂ ਵੀ ਸੁੰਦਰ ਖੜੀਆਂ ਰਹਿ ਜਾਣਗੀਆਂ
ਰਹਾਉ ਸਹਿਨਸ਼ੀਲ ਪਵਨ ਅਰ ਪਾਣੀ
ਮਹਾਰਾਜ ਪੰਜਾਂ ਤੱਤਾਂ ਦਾ ਸੁਭਾਜ ਹੋਇਆ ਗੁੱਸਾ ਆ ਹੀ ਜਾਂਦਾ ਸੁਣ ਕੇ ਮਹਾਰਾਜ ਕਹਿੰਦੇ ਗੁੱਸੇ ਵਾਲਾ ਸੁਭਾਅ ਹੀ ਧਾਰਨਾ ਤੱਤਾਂ ਵਿੱਚ ਗੁਣ ਵੀ ਹੈਗੇ ਹੈ ਸਹਿਣ ਵੇਖ ਸਹਿਣ ਸ਼ਕਤੀ ਧਰਤੀ ਵਿੱਚ ਹੈ ਜੋ ਬਸਦਾ ਕੋਈ ਖੋਦਾ ਕੋਈ ਚੰਦਨ ਲੇਪ ਕੋਈ ਧਰਤੀ ਨੂੰ ਪੱਟੀ ਜਾਵੇ ਅਤੇ ਕੋਈ ਕਿਸੇ ਪ੍ਰਕਾਰ ਚੰਦਰੀ ਲੇਪ ਚੰਨ ਦੀ ਲੇਪ ਕਰੀ ਜਾਏ ਇੱਕ ਰਸ ਦੀ ਮਨ ਨਾ ਮਨੀ ਵਿਪਰੀਤ ਇਸ ਪ੍ਰਕਾਰ सहन स्वभाव जिस प्रकार है धरती का है, फिर दूसरा स्वभाव सहन जड़ा है ये पौन का है, जहां सब कुछ कहां लागो तिल न संता मान, ये सील जड़ा नरम स्वभाव है अते पानी का है उज्जवल स्वभाव जिस प्रकार सहनशील सह लेना शक्ति ये खिमा कर लेनी धरती च गुण है। शील स्वभाव नरमाई आला पौन विच है, पानी च नरली पवन पानी विच शील स्वभाव नरम स्वभाव है, प्राया की मैल गुआ के आप निर्मल हो जाता है, पौन विच निरखोभता वा शीतमंद सुगंध चलो सर्व थान समान, जहां सा कुछ तहां लागे तिल न संका मान, एक रस जे बाग भी चौदी खुशबू वाली आउंदी है, इस प्रकार कोई शंका नहीं मनती पौन सारे नु लगती है।
बसदा खिमा
बसदा धरती की खिमा गुण है, सह लेना पौन का स्वभाव है, सील स्वभाव पानी का है, इसे प्रकार धरती का खिमा धारना है, आकाश का नेह भ्रांत है, संस्थे तो रहत करना निरखोभ वाला स्वभाव है। ये गुण भी तत्ता दे औगुण धारने तो गुण छड़ दिते
पांच सात मिल पयो संजोगा।
बस भाई कहना पंजा तत्वों का सूचना है, ये भी पंजा तत्वों के स्वभाव है ना, सह लेना पौन का सीर स्वाह नरम स्वाह पानी का धरती का खिमा करनी अग्नि का प्रकाश भ्रांति तो रहत करके निरखोभ होना आकाश का स्वभाव है, ये पंजा तत्वों के नाल मिलके संजोग होया, गुण क्यों नहीं धारण कर जा औगुण क्यों धारी बैठा है।
इन मह कवन दुराते
इन्हों की दसो भाई द्वैत की सारे मिलाप वाली चीजा है जेडे गुण हैं पंज तत्वों के, तू कहने जी पंजा तत्वों का स्वभाव है क्रोध अग्नि का स्वभाव है, तू धारी बैठा है आसरी संपदा धारी बैठा, दैवी संपदा भी इन्होंने तत्वों के है, इन्हों दस कि दुरा द्वैत है कि वैर है किस बात दराते छुपावाजी करिए।
जिन रच रचिया पुरख विधाता है,
जिस वाहिगुरु ने पाई रचन रचिया न पुरख पुरख पूर्ण ने विधाता ओही कर्मानुसार फलदाता है।
नाले हों मैं पाई
अरे फिर महाराज जी ये जमन मरन कीनू है, कहन जिन आपदे नाल अंता करने अंदर हों मैं पा ली है, जिन हों मैं पा ली है ना हिरदे के नाल
जन्म मरण उस ही को है,
उसे भाई जमना है उसे नहीं मरना, जरा हों में धारेगा हों बच गया हों भी जमया हों बच मोआ हों भी चिता हों बच लिया, जिन हों में नाल पाई है हिरदे ने ओनू जमन मरन है महाराज साहब कहते
आवा जा
भाई जूना 84 लाख जून पाँदा जाता है, वाहिगुरु का जमन मरण तो रहत है महाराज के प्यारे भी होमे तो रह जो भी जमन मन तो रहत हम
वर्ण किहिन नाही किसे रचना,
ये भाई वाहिगुरु रूप न वेखन रंग कोई त्रै गुण ते प्रभिन्न, उसे बजाए नानका जिस हो गया सो प्रसन्न, ओदा वर्ण खत्री ब्राह्मण सूर वै साधक कोई वर्ण नहीं है, अते वर्ण रंग आदिक नहीं ना काला ना पीला ना गोरा आदिक तत्तां दे सुभाव हन, ते चिन्ह कंठी मालक राखी आदिक ਤਿਰਗੂ ਪਾਲ ਵਾਲਕ ਚਿੰਨ ਵੀ ਹੈ ਨੀ ਉਹਦੇ ਵਿੱਚ, ਚੱਕਰ ਕਿਸੇ ਨੇ ਅਰ ਵਰਨ ਜਾਤ ਅਰ ਪਾਤ
ਨਾਹੀ ਕਿਸੇ ਰਚਨਾ,
ਅਤੇ ਰਚਨਾ ਚਾਰ ਖਾਣੀਆਂ ਦੇ ਵਿੱਚੋਂ ਅੰਡ ਦੀ ਖਾਣੀ ਜੇਬ ਦੀ ਖਾਣੀ ਸੋਚ ਦੀ ਖਾਣੀ ਉਰਪ ਦੀ ਖਾਣੀ, ਇਹਨਾਂ ਖਾਣੀਆਂ ਦੀ ਰਚਨਾ ਯੋਗ ਨਹੀਂ ਹੈ ਪਰਮੇਸ਼ਵਰ।
ਮਿਥਿਆ ਸਗਲ ਪਸਾਰਾ,
ਇਹ ਜਿੰਨਾ ਪਸਾਰਾ ਵੀ ਆਹ ਦਿਸਦਾ ਫਿਰ ਕਹਿੰਦੇ ਮਿਥਿਆ ਨੂੰ ਹੋਇਆ ਪ੍ਰਤੀਤ ਹੋ ਰਿਹਾ ਹੈ, ਜਿਵੇਂ ਮਿਰਗ ਕਿਸ਼ਨਾ ਦਾ ਪਾਣੀ ਹੁੰਦਾ ਹੈ ਜਿਵੇਂ ਦਿਸ਼ਾ ਧਰਮ ਹੋ ਜਾਂਦਾ ਹੈ, ਇਸ ਪ੍ਰਕਾਰ ਸਾਰਾ ਸੰਸਾਰਾ ਹੋਇਆ ਹੀ ਪ੍ਰਤੀਤ ਹੋ ਰਿਹਾ ਜਿੰਨਾ ਪਸਾਰਾ ਹੈ।
ਭਣਤ ਨਾਨਕ ਜਬ ਖੇਲ ਉਜਾਰਾ,
ਕਥਨ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਗੁਰੂ ਅਰਜਨ ਸਾਹਿਬ ਜੀ, ਜਦੋਂ ਭਾਈ ਇਹ ਪੰਜਾਂ ਤੱਤਾਂ ਦਾ ਖੇਲ ਉਜਾਰਾ ਉਜਾੜ ਦੇਵੇਗਾ ਇਸ ਨੂੰ ਮੇਟ ਦੇਵੇਗਾ,
ਸਭ ਇੱਕ ਹੈ ਇੱਕ ਓਂਕਾਰ,
ਉਦੋਂ ਦਾ ਇੱਕੋ ਹੀ ਸਮਝੋ ਜਿਹਨਾਂ ਇੱਕੋ ਓਂਕਾਰ ਪਰਮੇਸ਼ਵਰੀ ਹੈ, ਹੁਣ ਵੀ ਇੱਕੋ ਓਂਕਾਰ ਹੀ ਹੈ, ਧਰਮ ਕਰਕੇ ਪ੍ਰਤੀਤ ਹੋ ਰਿਹਾ ਸਭ ਕੁਝ।